சத்நாம் கர்த்தா பொறுப்பு நிர்பாவிரவேகால் மூர்த்தே அயுனி சேபாந்து பிரசாதி ஜாபு ஆத சத்யுகாத சத்யேதி சத்நாயக ஹோசி சத் அந்தனா பாவத தேசவே மன கிந்தர் மகாசிவ ஜோகரி உன் வேத பிரஞ்ச விசார ரஹே ஓர் ஜாதன சாஜோ கே கரி மத்ரா ஜன் கோ பிரபு தீன் தயால ஹே சங்கத சிரேஷ்ட நிஹால கரி ராமதாஸ் குரு ஜகதாரண கோ குரு ஜோதி அர்ஜன் மாஹே தரி சாஸ்திர காட்டுமாரண சகமா ஜோதிஹாரி அமனா சகத கார சித்த குமாரி தர்சன பரசன மரண தர்சன பரச ஜன மரண துக்க ஜாய
சோரட மஹல்லா பஞ்சவா சேத பார பிரம சேத ஆயா
வாஹிகுரு ஜி கா காசா வாஹிகுரு ஜி கி ஃபதே பரம சத்காரியோ குரு ஸ்வரூப் குரு காசா சத் சங்க ஜியோ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਸੁਸ਼ੋਭਿਤ ਹੋ ਸਾਧ ਸੰਗਤ ਦਾ ਸਥਾਨ ਜਗਮਗ ਨੂਰ ਹੈ ਲਖ ਲਖ ਸਸ਼ੀਆ ਭਾਨ ਕਿਰਨ ਠਾਰੂਰ ਹੈ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਇਹ ਸਾਲਾਨਾ ਜੋੜ ਮੇਲਾ ਇਸ ਵਾਰ ਇਹਦੇ ਵਿੱਚ ਦੋ ਸੰਕਲਪ ਲਏ ਗਏ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਮਹਾਨ ਗੁਰਪੁਰਬ ਜੋ ਸੰਸਾਰ ਭਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਾਰਾ ਸਾਲ ਹੀ ਇਹ ਗੁਰਪੁਰਬ ਮਨਾਏ ਜਾ ਰਹੇ ਹੈ ਉਹ ਦਿਹਾੜਾ ਭਾਵ ਆ ਰਿਹਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵੀ ਬਖਸ਼ਿਸ਼ ਵਾਹਿਗੁਰੂ ਵੱਲੋਂ ਹੋ ਰਹੀ ਹੈ ਅਰਦਾਸਾਂ ਮਨਜ਼ੂਰ ਹੋਈਆਂ ਦੂਸਰਾ ਸਿੱਖ ਜਗਤ ਦੀ ਮਹਾਨ ਹਸਤੀ 50 ਸਾਲ ਗੁਰੂ ਨਾਨਕ ਦੇ ਦਰ ਘਰ ਦੇ ਪ੍ਰਚਾਰਕ ਬਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜਿਨ੍ਹਾਂ ਨੇ ਸੰਗਤਾਂ ਨੂੰ ਜੋੜਿਆ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਬ੍ਰਹਮ ਦੇਤੇ ਮਹਾਂਪੁਰਸ਼ ਬ੍ਰਹਮਦੇਸ਼ੀ ਬ੍ਰਹਮ ਸਰੋਤਰੀ ਸਤਪੁਰਸ਼ ਉਹਨਾਂ ਦੇ ਨਾਂ ਤੇ ਬਣਿਆ ਹੋਇਆ ਟਰੱਸਟ ਸੰਤ ਈਸ਼ਰ ਸਿੰਘ ਜੀ ਟਰੱਸਟ ਦੇ ਸਮੂਹ ਮੈਂਬਰ ਸਾਹਿਬਾਨ ਤੇ ਜੋ ਮਹਾਂਪੁਰਖਾਂ ਦੇ ਨਾਲ ਮਿਲ ਕੇ ਤੇ ਸੰਤ ਬਾਬਾ ਰਜਿੰਦਰ ਸਿੰਘ ਜੀ ਮੁਖੀ ਸੰਪਰਦਾ ਰਾੜਾ ਸਾਹਿਬ ਤੇ ਜੋ ਇਹ ਜੋੜ ਮੇਲਿਆਂ ਵਾਸਤੇ ਅਰਦਾਸ ਸਤਿਗੁਰੂ ਦੇ ਚਰਨਾਂ 'ਚ ਕਰਕੇ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਸਨ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਤਨ ਮਰਿਆਦਾ ਅਨੁਸਾਰ ਜੋ ਸਤਿਗੁਰਾਂ ਦੇ ਆਪਣੇ ਪਾਵਨ ਬਚਨ ਹਨ ਇਹ ਧਾਰ ਪ੍ਰੇਮ ਗੁਰੂ ਗ੍ਰੰਥ ਕਾ ਪਾਠ ਕਰੇ ਮਨ ਲਾਏ ਰਾਗ ਮਾਲਾ ਪੜ ਪ੍ਰੇਮ ਸੋ ਭੋਗ ਜਪਜੀ ਤੇ ਪਾਏ ਇਹ ਸਤਿਗੁਰਾਂ ਦੇ ਬਚਨ ਹਨ ਕਿ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਇਸ ਦੇ ਅੱਗੇ ਫਿਰ ਫਤਿਹ ਬੁਲਾਉਣ ਦੀ ਲੋੜ ਨਹੀਂ ਹੁੰਦੀ ਤੂੰ ਠਾਕੁਰ ਤੋਂ ਪੈ ਅਰਦਾਸ ਅਰਦਾਸ ਤੋਂ ਬਾਅਦ ਫਤਿਹ ਬੁਲਾਉਣੀ ਇਹ ਮਰਯਾਦਾ ਪੁਰਾਤਨ ਹੈ ਕਿ ਅਰਦਾਸ ਕਰਕੇ ਹੁਕਮਨਾਮਾ ਜਦੋਂ ਲੈਣਾ ਅਖੰਡ ਪਾਠ ਪ੍ਰਾਰੰਭ ਕਰਨ ਦਾ ਪਾਟੀ ਸਿੰਘ ਨੇ ਹੁਕਮਨਾਮਾ ਲੈ ਕੇ ਜਿਹੜੇ ਇੱਕ ਓਅੰਕਾਰ ਦੀ ਆਵਾਜ਼ ਦੇਣੀ ਹੈ ਉੱਥੇ ਵੀ ਫਤਿਹ ਬੁਲਾਉਣ ਦੀ ਲੋੜ ਨਹੀਂ ਹੁੰਦੀ ਅਤੇ ਐਸੀ ਦੋ ਅਰਦਾਸਾਂ ਦੇ ਵਿਚਾਲੇ ਸ੍ਰੀ ਅਖੰਡ ਪਾਠ ਸਾਹਿਬ ਨਿਰੰਤਰ ਇੱਕ ਰਸ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ੍ਰੀ ਦਮਦਮਾ ਸਾਹਿਬ ਬੈਠ ਕੇ ਇਹ ਮਰਯਾਦਾ ਬੰਨੀ ਸ੍ਰੀ ਅਖੰਡ ਪਾਠ ਸਾਹਿਬ ਦੀ। ਇਸ ਤੋਂ ਪਹਿਲਾ ਪਾਠ ਨੌਵੇਂ ਪਾਤਸ਼ਾਹ ਦੇ ਵੇਲੇ ਤ੍ਰਿਵੇਣੀ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿੱਥੋਂ ਸਿੱਖ ਜਗਤ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਪਰੰਪਰਾ ਹੋਈ। ਸਹਿਜ ਪਾਠ ਦੀ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੋਰੀ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋ ਗਈ ਸੀ ਉਹ ਪਹਿਲਾ ਪਾਠ ਸੀ, ਸਹਿਜ ਪਾਠ ਹੋਇਆ। ਫਿਰ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਆਪਣੇ ਕੰਠੋਂ ਬਾਣੀ ਉਚਾਰਨ ਕਰਕੇ, ਫਿਰ ਸਤਿਗੁਰੂ ਮਹਾਰਾਜ ਸਾਹਿਬ ਨੇ ਪੱਚੀ ਸਿੰਘ ਲਾ ਕੇ ਜੋ ਸਤਿਗੁਰੂ ਜੀ ਨੇ ਆਪਣੇ ਪਹਿਰੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਾਏ ਉਹ ਪੰਥ ਖਾਲਸੇ ਦੇ ਵਿੱਚ ਪ੍ਰਚਲਿਤ ਹੋਏ। ਉਸ ਰਹੁ ਰੀਤੀ ਦੇ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ। ਉਪਰੰਤ ਗੁਰੂ ਪਿਆਰੇ ਨੇ ਮੁੱਖ ਵਾਕ ਲਿਆ ਹੈ ਜੋ 625 ਅੰਕ ਤੋਂ ਸ਼ੁਰੂ ਹੋ ਕੇ 626 ਅੰਕ ਤੱਕ ਜਾਏਗਾ। ਗੁਰੂ ਕਿਰਪਾ ਕਰੇ ਸੋਟ ਜਿਹੜੀ ਸਾਸ ਜੀ ਰਾਗਣੀ ਹੈ, ਰਾਗਣੀ ਹੈ ਸੰਪੂਰਨ ਇਹ ਮੇਰੇ ਕਾਲ ਦੀ ਰਾਗਣੀ ਹੈ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਰਾਗਣੀ ਦੇ ਅੰਦਰ ਅਤੇ ਜੋ ਪਾਵਨ ਅੰਮ੍ਰਿਤ ਵਚਨ ਬਖਸ਼ਣ ਕੀਤਾ ਹੈ। ਜਦੋਂ ਆਪ ਜੀ 3 ਸਾਲ ਬਡਾਲੀ ਨਗਰ ਵਿੱਚ ਰਹਿ ਕੇ ਵਾਪਸ ਆਏ ਸਨ, ਪਿਰਤੀ ਚੰਦ ਸੁਲਹੀ ਸਲਬੀ ਖਾਂ ਆਦਿ ਨੂੰ ਚੜ੍ਹਾ ਕੇ ਲਿਆਉਂਦਾ ਰਿਹਾ ਸੀ, ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ। 3 ਸਾਲਾਂ ਬਾਅਦ ਜਦੋਂ ਆਪ ਸੱਚੇ ਪਾਤਸ਼ਾਹ ਜੀ ਦਰਬਾਰ ਸਾਹਿਬ ਪਹੁੰਚੇ ਤਾਂ ਉੱਥੇ ਸਿੱਖਾਂ ਨੇ ਜਿਹੜੇ ਅੰਮ੍ਰਿਤਸਰ ਸਾਹਿਬ ਵਾਲੇ ਸਨ ਕਿਹਾ, ਮਹਾਰਾਜ ਉੱਥੇ ਸੁੱਖ ਆਨੰਦ ਦੇ ਨਾਲ ਰਿਹਾ ਪਰਿਵਾਰ ਸੁਤੇ ਸਿੱਧ ਇਸ ਤਰ੍ਹਾਂ ਦਾ ਵਚਨ ਕੀਤਾ। ਮਹਾਰਾਜ ਸਾਹਿਬ ਨੇ ਫਿਰ ਪਰਮੇਸ਼ੁਰ ਦੇ ਸ਼ੁਕਰਾਨੇ ਵਜੋਂ ਪਰ ਉਹਨਾਂ ਕੋਲ ਸਿੱਖਾਂ ਦੇ ਕਹਿਣ ਤੋਂ ਇਹ ਸ਼ਬਦ ਉਚਾਰਨ ਕੀਤਾ ਸੀ ਜੋ ਮੁੱਖ ਵਾਕ ਰੂਪ ਦੇ ਅੰਦਰ ਆਇਆ ਹੈ। ਮੁੱਖ ਵਾਕ ਜਿਹੜਾ ਸਾਸ ਜੀ ਇਸ ਨੂੰ ਅਸੀਂ ਹੁਕਮਨਾਮਾ ਵੀ ਕਹਿੰਦੇ ਹਾਂ ਸਿੱਖ ਜਗਤ ਦੇ ਅੰਦਰ, ਇਹਨੂੰ ਮੁੱਖ ਵਾਕ ਵੀ ਕਿਹਾ ਜਾਂਦਾ ਹੈ ਔਰ ਇਸ ਨੂੰ ਮਹਾਂਵਾਕ ਵੀ ਕਿਹਾ ਜਾਂਦਾ, ਕਿਉਂਕਿ ਮਹਾਂਵਾਕ ਜਿਹੜਾ ਵੇਦ ਦੇ ਅੰਦਰ ਹੈ। ਸਾਸ ਜੀ ਚਾਰੇ ਵੇਦਾਂ ਦੇ 4 ਮਹਾਂਵਾਕ ਹਨ। ਇਹ ਸ਼ਾਮ ਵੇਦ ਦਾ ਮਹਾਂਵਾਕ ਹੈ, ਸ਼ਾਮ ਵੇਦ ਕੇ ਵਚਨ ਹੈ ਉਹ ਤਤਮਸੀ ਮਹਾਂਵਾਕ ਹੈ, ਉਹਦੇ 3 ਹਿੱਸੇ ਹੋ ਕੇ ਤਤਪਦ ਈਸ਼ ਜੀਵ ਤੋਂ ਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੇ ਭੇਦ ਦੀ ਨਾ ਇੱਕ ਹੈ ਵੇਦ ਬਤਾਵੈ। ਉਹ ਤਾਂ ਸ਼ਾਮ ਵੇਦ ਰਿਗ ਵੇਦ ਦੇ ਅੰਦਰ ਅੱਗੇ ਸਾਸ ਜੀ ਕਿਤੇ ਪ੍ਰਗਿਆਨਮਾ ਬ੍ਰਹਮ, ਕਿਤੇ ਅਹਮ ਬ੍ਰਹਮ ਅਸਮੀ, ਕਿਤੇ ਆਯਮ ਆਤਮਾ ਬ੍ਰਹਮ, ਇਹ 4 ਮਹਾਂਵਾਕ ਹਨ। ਰਹੋ ਵਿਚਾਰ, ਇਹਨਾਂ ਚਾਰਾਂ ਦੇ ਵਿੱਚ ਜੀਵ ਈਸ਼ ਦੀ ਏਕਤਾ ਜਨਾਈ, ਜਿਹੜੇ ਵਾਕ ਜੀਵ ਈਸ਼ ਨੂੰ ਇੱਕ ਸਰੂਪ ਕਰਕੇ ਪ੍ਰਤਿਪਾਦਨ ਕਰਨ ਉਹਨੂੰ ਕਹਿੰਦੇ ਹਾਂ ਅਸੀਂ ਮਹਾਂਵਾਕ ਪ੍ਰਾਤਨ ਰੀਤ ਅਨੁਸਾਰ। ਪਰ ਜਿਹੜੇ ਜੀਵ ਦਾ ਵੱਖਰਾ ਸਰੂਪ ਪ੍ਰਤਿਪਾਦਨ ਕਰਨ, ਈਸ਼ਵਰ ਦਾ ਸਰੂਪ ਵੱਖਰਾ ਪ੍ਰਤਿਪਾਦਨ ਕਰਨ ਉਹਨੂੰ ਕਹਿੰਦੇ ਹਾਂ ਅਲੰਤਰਣ ਵਾਕ। ਇਹ ਵੇਦ ਦੇ ਅੰਦਰ 2 ਤਰ੍ਹਾਂ ਦੇ ਵਾਕ ਹੈ, ਇਹ ਗੁਰਬਾਣੀ ਜਿਹੜੀ ਹੈ ਸਾਸ ਜੀ ਇਹ ਮਹਾਂਵਾਕ ਹੈ, ਸਤਿਗੁਰਾਂ ਨੇ ਮਹਾਂਵਾਕ ਬਖਸ਼ਿਸ਼ ਕੀਤਾ ਹੈ। ਸੋ ਆਓ ਮਨ ਮਿਰਤੀ ਇਕਾਗਰ ਕਰਕੇ ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ, ਚਿਤ ਪਾਰ ਬ੍ਰਹਮ ਚਿਤ ਆਇਆ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਜਿਤ ਜਿਸ ਵੀ ਹਿਰਦੇ ਦੇ ਅੰਦਰ ਔਰ ਜਾਂ ਜਿਸ ਘਰ ਦੇ ਅੰਦਰ ਇਹ ਉਹ ਬ੍ਰਹਮ ਜਿਹੜਾ ਹੈ, ਪਾਰ ਬ੍ਰਹਮ ਦੇ ਅਰਥ ਅਨੁਸਾਰ ਸਮਝੀ ਇਹ ਸੰਸਕ੍ਰਿਤ ਦਾ ਸ਼ਬਦ ਹੈ। ਬ੍ਰਹਮ ਦਾ ਅਰਥ ਹੁੰਦਾ ਵਿਆਪਕ, ਵਿਆਪਕਤਾ ਦਾ ਅਰਥ, ਤੇ ਜਦੋਂ ਪਾਰ ਸ਼ਬਦ ਲੱਗ ਗਿਆ ਤੇ ਇਹਦਾ ਮਤਲਬ ਬਣਦਾ ਵੀ ਪਾਰ ਔਰਾਦ ਤੋਂ ਰਹਿਤ ਤੇ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਵਰ, ਜਿਹਨੂੰ ਉਹ ਚੇਤੇ ਆ ਗਿਆ ਹੈ ਤੇ ਅੱਗੇ ਦੱਸਦੇ ਹਨ
ਸੋ ਘਰ ਦਈਏ ਵਸਾਇਆ।
ਤੇ ਜਿੰਨੇ ਵੀ ਪਾਠੀ ਸਿੰਘ ਦਾਸ ਦੀ ਆਵਾਜ਼ ਸੁਣਦੇ ਹੈ ਤੇ ਇੱਥੇ ਪਾਠ ਦੀ ਇੱਕ ਘੁੰਡੀ ਵੀ ਹੈ ਨਾਲ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਸੰਗੀ 35 ਕਿਸਮ ਦੇ ਯਈਏ ਦੀ ਆਵਾਜ਼ ਹੈ। ਮੂਹਰਲੇ ਅੱਖਰ ਤੇ ਮਾਤਰਾ ਦੇ ਨਾਲ ਇਹਦੀ ਸਾਊਂਡ ਬਦਲ ਜਾਂਦੀ ਤੇ 29 ਕਿਸਮ ਦੇ ਯਈਏ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੱਖਰੇ ਵੱਖਰੇ ਪਦਾਂ ਦੇ ਅੰਦਰ ਆਉਂਦੇ ਹੈ। ਜਿੰਨੀ ਦੇਰ ਤੱਕ ਸੰਥਾ ਚੰਗੀ ਤਰ੍ਹਾਂ ਕੀਤੀ ਜਾਂ ਕਰਾਈ ਨਾ ਹੋਵੇ, ਚਲੋ ਚੰਗੀ ਦੀ ਤਾਂ ਸੰਥਿਆ ਕੀਤੀ ਹੋਈ ਹੈ, ਜਿੰਨੀ ਦੇਰ ਤੱਕ ਪਾਠ ਗੁਰੂ ਦਾ ਫਾਰਮੂਲਾ ਨਾ ਦੱਸਿਆ ਜਾਏ ਉਨੀ ਦੇਰ ਤੱਕ ਸਾਸ ਜੀ ਕੋਈ ਤਾਂ ਕਹੇਗਾ ਜਿਤ ਪਾਰ ਸੋ ਘਰ ਦਇਆ ਵਸਾਇਆ, ਉਹਦਾ ਦਇਆ ਵੀ ਬੋਲ ਦੂਗਾ, ਇਹ ਵੀ ਗਲਤ ਹੈ। ਤੇ ਇਹ ਸਾਸ ਜੀ ਇਸ ਦਾ ਜਿਹੜਾ ਉਚਾਰ ਹੈ ਯਈਏ ਦੀ ਸਿਹਾਰੀ ਜਿਹੜੀ ਲੱਗੀ ਹੈ ਉਚਾਰਨ ਦੀ ਇਹਦੇ ਚ ਭੁੰਡੀ ਹੈ, ਫਾਰਮੂਲਾ ਕਿ ਉਚਾਰਨ ਕਿਵੇਂ ਹੋ। ਉੱਥੇ ਵੀ ਸਾਸ ਜੀ ਮਹਾਂਪੁਰਖ ਦੱਸਿਆ ਕਰਦੇ ਸਨ ਪਰ ਉਹਨਾਂ ਨੇ ਸੰਥਾ ਵਿੱਚ ਨਿਰਣੇ ਕਰ ਕਰਕੇ ਦੱਸੇ 29 ਜੀਆਂ ਦੇ। ਤੇ ਇਹਦਾ ਫਾਰਮੂਲਾ ਇਹ ਹੈ ਵੀ ਪਾਠਕ ਨੂੰ ਕਹੋ ਵੀ ਇੱਕ ਮਿੰਟ ਵਾਸਤੇ ਜੋ ਈਆ ਭੁੱਲ ਜਾ ਵੀ ਈਆ ਨਹੀਂ ਹੈ, ਉਹ ਕਿਉਂ ਸਮਝ ਲੈ ਕਿ ਇੱਥੇ ਦੋ ਈੜੀਆਂ ਲੱਗੀਆਂ ਹੋਈਆਂ। ਇਹ ਫਾਰਮੂਲਾ ਉਚਾਰਨ ਦਾ ਵੀ ਕਿਵੇਂ ਸਿੱਖਿਆ ਜਾ, ਇੱਕ ਈੜੀ ਨੂੰ ਬਿਹਾਰੀ ਲੱਗੀ ਹੋਵੇ, ਦੂਸਰੀ ਈੜੀ ਨੂੰ ਸਿਹਾਰੀ ਲੱਗੀ ਹੋਵੇ। ਜਿਵੇਂ ਦੋ ਈੜੀਆਂ ਸਿਹਾਰੀ ਤੇ ਬਿਹਾਰੀ ਨਾਲ ਬੋਲਣਗੀਆਂ ਦਦਾ ਤਾਂ ਉਹੀ ਹੈ, ਦਦਾ ਉਹੀ ਰਹਿਣਾ। ਤੇ ਉਹ ਦੋ ਈੜੀਆਂ ਤੇ ਦੋ ਮਾਤਰਾ ਦੀਰਘ ਤੇ ਲਘੂ ਮਾਤਰਾ ਦੇ ਨਾਲ ਜਿਵੇਂ ਈੜੀਆਂ ਬੋਲਣਗੀਆਂ ਇਉਂ ਇੱਥੇ ਯਈਏ ਦੀ ਸਿਹਾਰੀ ਬੋਲੇਗੀ ਸਾਸ ਨੂੰ, ਕਿਉਂਕਿ ਪਾਠ ਬੋਧ ਹੋਣਾ ਜ਼ਰੂਰੀ ਹੈ। ਪਹਿਲਾਂ ਪਾਠ ਬੋਧ, ਜੇ ਪਾਠ ਬੋਧ ਨਹੀਂ ਹੈ ਤਾਂ ਅਰਥ ਬੋਧ ਨਹੀਂ ਹੋਇਆ। ਫਿਰ ਅਰਥ ਬੋਧ, ਬੋਧ ਅਰਥ ਹੈ ਗਿਆਨ। ਤੇ ਇਸ ਤੋਂ ਬਾਅਦ ਹੈ ਆਤਮਕ ਬੋਧ, ਆਤਮਾ ਦਾ ਗਿਆਨ ਗੁਰਬਾਣੀ ਉਹਦੇ ਵਾਸਤੇ। ਸ਼ੁੱਧ ਪਾਠ ਤੇ ਅਰਥ ਸ਼ੁੱਧ, ਸ਼ੁੱਧ ਅਰਥ ਸ਼ੁੱਧ ਬੋਧ, ਸ਼ੁੱਧ ਬੋਧ ਵਿਗਿਆਨ, ਸ਼ੁੱਧ ਬੋਧ ਅਬੋਧ ਸੁਬੋਧ, ਇਹ ਮਰਿਆਦਾ ਹੈ। ਤੋ ਇਹਦਾ ਸਾਸ ਜੀ ਫਿਰ ਇੱਕ ਤਾਂ ਇਹ ਫਾਰਮੂਲਾ ਦੱਸਣਾ ਵਿਦਿਆਰਥੀ ਜਿਹੜੇ ਸੰਖਿਆ ਦਿੰਦੇ ਹੈ, ਦੂਸਰਾ ਫਿਰ ਆਪ ਉਚਾਰਨ ਕਰਕੇ ਦੱਸਣਾ ਵੀ ਭਾਈ ਇਉਂ ਬੋਲੂ। ਜਿਤ ਪਾਰ ਬ੍ਰਹਮ ਜਿੱਤੇ ਆਇਆ ਸੋ ਕਰ ਦਈਏ ਵਸਾਇਆ, ਜਵਾੜਾ ਹਿੱਲ ਜਾਂਦਾ ਹੇਠਾਂ ਤੋਂ ਤਾਂ ਇੱਥੇ ਜੀਏ ਦੀ ਵਰਤੋਂ ਪੂਰੀ ਸਹੀ ਹੋ ਗਈ। ਤੋ ਇਸ ਕਰਕੇ ਖੇਚਲ ਕਰਨੀ ਨਹੀਂ ਕੋਈ ਚਾਹੁੰਦਾ, ਤਾਂ ਫਿਰ ਸਾਸ ਜੀ ਇਹ ਅਸ਼ੁੱਧ ਪਾਠ ਨਿਕਲ ਜਾਂਦਾ। ਇਹ ਪਾਠ ਦੇ ਸਾਸ ਜੀ ਨਿਜਮਨ ਗੁਰੂ ਕਿਰਪਾ ਕਰੇ ਤੇ ਦਈਓ ਕਹੋ ਦਈਏ ਕਹੇ, ਇਹ ਜਿਹੜਾ ਪ੍ਰੇਰਕ ਦਾ ਵਾਚਕ ਸ਼ਬਦ ਹੈ, ਹੁਣ ਅਰਥ ਲਈ ਗੱਲ, ਇਹ ਪ੍ਰੇਰਕ ਦਾ ਨਾਮ ਹੈ। ਜਿਹੜਾ ਵਾਹਿਗੁਰੂ ਪ੍ਰੇਰਕ ਹੈ ਨਾ, ਉਹ ਸਾਡੇ ਮਨਾਂ ਦੇ ਵਿੱਚ ਬੈਠਾ ਹੈ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੂਝੇ ਗਵਾਰੀ, ਕਿਹਦੇ ਹਿਰਦੇ ਚ ਨਹੀਂ ਭਾਏ। ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਅੰਦਰ ਉਹਦੀ ਜੋਤ ਸਮਾਈ ਹੋਈ ਹੈ। ਉਹ ਮੂਰਖਾਂ ਦੇ ਹਿਰਦੇ ਚ ਵੀ ਹੈ, ਚਤਰਾਂ ਦੇ ਹਿਰਦੇ ਚ ਵੀ ਹੈ, ਉਹ ਸਾਸੀ ਗੁਰੂ ਦੇ ਹਿਰਦੇ ਚ ਵੀ ਹੈ, ਸਿੱਖ ਦੇ ਹਿਰਦੇ ਚ ਵੀ ਹੈ। ਪਰ ਫਰਕ ਕੀ ਹੈ ਫਿਰ? ਸਿੱਖ ਦੇ ਅੰਦਰ ਤਾਂ ਸਾਸ ਜੀ ਪ੍ਰਬੋਧ ਚੇਤਨ ਹੋ ਕਰਕੇ ਚੇਤਨ ਵਸਿਆ ਹੋਇਆ, ਸਿੱਖ ਦੇ ਅੰਦਰ ਆਪ੍ਰਬੋਧ ਚੇਤਨ ਹੋ ਕਰਕੇ ਵਸਿਆ ਹੈ ਉਹੀ। ਇਹ ਭੇਦ ਹੈ ਗਿਆਨ ਅਗਿਆਨ ਦਾ। ਤੇ ਜਿਹਨੂੰ ਹਿਰਦੇ ਚ ਵਾਹਿਗੁਰੂ ਚੇਤੇ ਆ ਗਿਆ ਹੈ, ਉਹ ਹਿਰਦਾ ਰੁਕੀ ਘਰ ਪਰਮੇਸ਼ਰ ਵਾਹਿਗੁਰੂ ਨੇ ਸ਼ੁਭ ਗੁਣਾਂ ਦੇ ਨਾਲ ਸਾਸ ਜੀ ਵਸਾ ਦਿੱਤਾ ਹੈ। ਸਤ ਸੰਤੋਖ ਦਇਆ ਧਰਮ, ਇਹ ਉਹਦੇ ਗੁਣ ਆ ਗਏ ਤੇ ਘਰ ਵਸ ਗਿਆ ਹਿਰਦਾ ਰੂਪੀ ਘਰ। ਨਹੀਂ ਬਾਕੀ ਦੇ ਘਰ ਉਜੜੇ ਹੋਏ, ਜਿਹੜੇ ਉਜੜੇ ਹੋਏ ਘਰ ਸਾਸ ਜੀ ਉੱਥੇ ਕਾਂ ਹੀ ਬੋਲਿਆ ਕਰਦੇ ਹੈ, ਉੱਥੇ ਕੁੱਤੇ ਹੀ ਸਾਸ ਜੀ ਆਪਣੇ ਜਾ ਕੇ ਘੁਰਨੇ ਬਣਾ ਲੈਂਦੇ ਹਨ। ਜਿਹੜਾ ਹਿਰਦਾ ਰੂਪੀ ਘਰ ਨਾਮ ਤੋਂ ਗੁਜਰਿਆ ਹੋਇਆ, ਉੱਥੇ ਕਾਂ ਸਾਸ ਜੀ ਕਾਂ ਰੂਪੀ ਕਾਂ ਹੀ ਬੋਲਦਾ, ਫਿਰ ਉੱਥੇ ਲੋਭ ਰੂਪੀ ਕੁੱਤੇ ਹੀ ਭੌਂਕਦੇ ਆ ਫਿਰ ਉੱਥੇ। ਤੇ ਇਸ ਕਰਕੇ ਸਾਸ ਜੀ ਉਹ ਉਜੜੇ ਹੋਏ ਘਰ ਜਿਹੜੇ ਨਾ, ਮਹਾਰਾਜ ਕਹਿੰਦੇ ਵਾਹਿਗੁਰੂ ਚੇਤੇ ਆ ਗਿਆ, ਉੱਥੇ ਸਤ ਸੰਤੋਖ ਦਇਆ ਧਰਮ ਦੇ ਨਾਲ ਉਹ ਸਾਸ ਜੀ ਘਰ ਵਸ ਗਿਆ। ਤੇ ਪ੍ਰਤੱਖ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਵਾਹਿਗੁਰੂ ਚੇਤੇ ਆਇਆ ਗੁਰਸਿੱਖਾਂ ਨੂੰ, ਮੇਰੇ ਪਰਿਵਾਰ ਨੂੰ, ਬਡਾਲੀ ਦੇ ਅੰਦਰ ਵੀ ਘਰ ਜਿਹੜਾ ਸੀ ਉਹ ਸੁੱਖ ਸ਼ਾਂਤ ਦੇ ਨਾਲ ਵਸਿਆ ਰਿਹਾ, ਤੇ ਹੁਣ ਇੱਥੇ ਆ ਗਏ ਹਾਂ। ਤੇ ਹਰਿਮੰਦਰ ਸਾਹਿਬ ਜਿਹੜਾ ਇਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਹਰ ਵਕਤ। ਇਹ ਗੁਰੂ ਰਾਮਦਾਸ ਮਹਾਰਾਜ ਨੇ ਆਪ ਹੀ ਇਹ ਘਰ ਜਿਹੜਾ ਹਰਿਮੰਦਰ ਸਾਹਿਬ ਵਸਾਇਆ ਹੋਇਆ। ਇਹਦੇ ਸਾਸਨੀ ਪੰਤਰੀ ਤੇ ਵਾਹਜ ਦੋਨੇ ਤਰ੍ਹਾਂ ਦੇ ਅਰਥ ਹੈ ਤੇ ਅੱਗੇ ਦੱਸਦੇ ਹਨ ਕਿ ਸੁਖ ਸਾਗਰ ਬੋਲੀ
ਸੁਖ ਸਾਗਰ ਗੁਰ ਪਾਇਆ
ਤੇ ਇਹ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਚੇਤੇ ਆਇਆ ਹੈ ਜਾਂ ਇਹ ਹਿਰਦਾ ਰੂਪੀ ਘਰ ਸਿੱਖ ਨੇ ਵਸਾਇਆ ਹੈ ਆਪਣੇ ਆਪ ਨਹੀਂ ਵਸਿਆ ਤੇ ਇਹ ਸਾਰਾ ਗਿਆਨ ਕਿੱਥੋਂ ਪਾਇਆ। ਕਹਿੰਦੇ ਸੁੱਖਾਂ ਦਾ ਸਮੁੰਦਰ ਗੁਰੂ ਹੈ ਗੁਰੂ ਨਾਨਕ ਜੀ ਦਾ 550 ਸਾਲਾਂ ਮਨਾ ਰਹੇ ਹੈ। ਉਹ ਸੁੱਖਾਂ ਦਾ ਸਾਗਰ ਨਾ ਸਮੁੰਦਰ ਦਾ ਹੁੰਦਾ। ਸੁੱਖਾਂ ਦਾ ਸਮੁੰਦਰ ਹੈ ਸੰਸਾਰ ਦੇ ਅੰਦਰ ਪਾਣੀ ਦੇ ਸਮੁੰਦਰ ਤਾਂ ਹੈ ਪਰ ਉਹ ਸੁੱਖਾਂ ਦਾ ਸਮੁੰਦਰ ਹੈ। ਤੋ ਇਸ ਕਰਕੇ ਸਾਸੀ ਉਹ ਪਾਇਆ ਪ੍ਰਾਪਤ ਕੀਤਾ ਤੇ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਪਰ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰ ਕਿਰਪਾ ਜੈ ਨਰਕੋ ਕਿਨੀ ਤੇ ਜੋਤ ਪਛਾਣੀ ਨਾ ਇਲੀਨ ਪਇਓ ਗੋਬਿੰਦ ਸਿੰਘ ਜੋ ਪਾਨੀ ਸੰਪਾਨੀ। ਤੋ ਇਸ ਪ੍ਰਕਾਰ ਫਿਰ ਸੁਖਾਂ ਦਾ ਸਮੁੰਦਰ ਵਾਹਿਗੁਰੂ ਪਰਮੇਸ਼ਰ ਪਾ ਲਿਆ ਹੈ।
ਸਹਸਾ ਸਗਲ ਮਿਟਾਇਆ
ਸਾਸ ਜੀ ਜਿਵੇਂ ਭਰਮ ਦੀਆਂ ਪੰਜ ਕਿਸਮਾਂ ਭੇਦ ਭਰਮ ਕਰਤੱਤ ਭਰਮ ਪੁਨ ਸੰਪਰਮ ਵਿਕਾਰ ਬ੍ਰਹਮ ਜਿਤਰ ਜਗ ਸਤ ਹੈ ਪੰਚੋ ਭਰਮ ਸੰਸਕਾਰ। ਜਿਸ ਤਰ੍ਹਾਂ ਡਰ ਦੀਆਂ ਸੱਤ ਕਿਸਮਾਂ ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਅਣਗੁਪਤ ਪੈ ਅਕਸ ਮਾਤਰ ਪੈ ਸਾਤ। ਜਿਵੇਂ ਡਰ ਦੀਆਂ ਸੱਤ ਕਿਸਮਾਂ ਭਰਮ ਦੀਆਂ ਪੰਜ ਕਿਸਮਾਂ ਇਸ ਤਰ੍ਹਾਂ ਸੰਸਾਰ ਜਿਹੜਾ ਸਾਸ ਸੀ ਉਹ ਤਿੰਨ ਪ੍ਰਕਾਰ ਦਾ ਹੁੰਦਾ ਹੈ। ਤਾਂ ਸਹਿਸਾ ਸਗਲ ਮਿਟਾਇਆ ਗਿਆ ਨਾ ਸੰਸਾਰ ਇੱਕ ਪ੍ਰਮਾਣਗਤ ਸੰਸਾ ਹੈ ਪ੍ਰਵੇਗਤ ਸੰਸਾ ਹੈ ਤੇ ਜਿਹੜਾ ਸਾਸੀ ਬੇਕਾਰ ਗਿਆ ਬੁੱਧਵਾਰ ਸੰਸਾ ਇਹ ਤਿੰਨ ਪ੍ਰਕਾਰ ਦੇ ਸੰਸੇ ਸ਼ਾਸਤਰਕਾਰਾਂ ਨੇ ਮੰਨੇ ਤੇ ਇਹ ਜਿਹੜਾ ਸੰਸਾ ਤਾਂ ਸਹਿਸਾ ਸਗਲ ਮਿਟਾਇਆ ਤਿੰਨੇ ਤਰ੍ਹਾਂ ਦਾ ਮਿਟ ਗਿਆ ਸੰਸਾ ਮੇਟ ਦਿੱਤਾ ਗੁਰੂ ਦੀ ਕਿਰਪਾ ਕਰਕੇ ਤੇ ਸੰਸਾ ਜਿਹੜਾ ਸਾਸ ਜੀ ਸੰਸਾਰ ਸ਼ਬਦ ਬਣਿਆ ਜਿਹੜਾ ਇਹ ਬਣਿਆ ਹੀ ਇਸ ਕਰਕੇ ਸੰਸਿਆ ਦਾ ਘਰ ਸੰਸਾ ਇਹੋ ਸੰਸਾਰ ਹੈ। ਭਾਈ ਗੁਰਦਾਸ ਨੇ ਅਰਥ ਕੀਤਾ ਇਹਦਾ ਜਿਹੜੀ ਸੰਸਿਆ ਦਾ ਘਰ ਹਰ ਇੱਕ ਦੇ ਹਿਰਦੇ ਦੇ ਅੰਦਰ ਸੰਸਾ ਕੋਈ ਹਿਰਦਾ ਸੰਸਿਆ ਤੋਂ ਬਿਨਾਂ ਕਾਦਮੀ ਨਹੀਂ ਹੈ। ਇਸ ਕਰਕੇ ਸੰਸਾਰ ਸਾਰਾ ਸੰਸਿਆ ਦੇ ਵਿੱਚ ਹੈ ਪਰ ਜਿਹੜਾ ਨਾਮ ਜਪਣ ਵਾਲਾ ਹੈ ਉਹਦੇ ਸੰਸੇ ਗੁਰਸਿੱਖੋ ਮਿਟ ਜਾਂਦੇ ਨੇ। ਕੇਵਲ ਸ਼ਬਦ ਦੀ ਆਵਾਜ਼ ਇੱਕ ਰਹਿ ਜਾਂਦੀ ਹੈ ਸੁਣਦਿਆਂ ਤੁਰਦਿਆਂ ਫਿਰਦਿਆਂ ਬਹਿੰਦਿਆਂ ਊਠਤ ਬੈਠ ਸੁਸ਼ੋਭਿਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਬੋਲੋ ਜਾ ਜੇਵਾ ਦਿਨ ਰਾਤ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਸੰਸੇ ਕਿੱਥੇ ਰਹਿਣੇ। ਸੰਸਾ ਤਾਂ ਉਹਨਾਂ ਚਿਰ ਹੈ ਜਿੰਨਾ ਚਿਰ ਆਪਣੇ ਆਪ ਨੂੰ ਜੀਵ ਮੰਨਦਾ। ਜਦੋਂ ਇਹਨੇ ਸਾਸੀ ਆਪਣੀ ਆਤਮਾ ਨੂੰ ਬ੍ਰਹਮ ਦਾ ਰੂਪ ਮੰਨ ਲਿਆ ਫਿਰ ਆਪਣਾ ਆਤਮ ਚਿੰਤਨ ਕਹਿ ਦੋ ਚਾਹੇ ਬ੍ਰਹਮ ਚਿੰਤਨ ਕਹਿ ਦੋ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੋ ਦਾ ਅੰਤਰ ਲੈ ਸੰਸੇ ਮਿਟ ਗਏ ਨਾਲ ਹੀ। ਸਾਸ ਜੀ ਜਦੋਂ ਕੋਈ ਪਸ਼ੂ ਮਰ ਜਾਏ ਨਾ ਉਹ ਪਸ਼ੂ ਦੇ ਜਿਸਮ ਦੇ ਵਿੱਚ ਜੂਆਂ ਪਈਆਂ ਹੋਈਆਂ ਨਾਲੇ ਮਰ ਜਾਂਦੀਆਂ ਹੁੰਦੀਆਂ ਬੱਕਰੀਆਂ ਦੀ ਮਾਰਨ ਦੀ ਲੋੜ। ਇਸੇ ਤਰ੍ਹਾਂ ਸਾਸ ਜੀ ਜਿਸ ਵੇਲੇ ਕਾਮ ਕਰੋ ਲੋਭ ਕੋ ਹੰਕਾਰ ਜਿਹੜੇ ਨਾ ਤੇ ਜਿਸ ਵੇਲੇ ਨਾਮ ਨੇ ਸਾਸ ਜੀ ਹੋਮੇ ਮਾਰ ਦਿੱਤੀ ਤਾਂ ਫਿਰ ਇਹ ਜਿਹੜੀਆਂ ਜੂਆਂ ਤਾਂ ਨਾਲੇ ਮਰ ਜਾਂਦੀਆਂ ਸਾਰੀਆਂ। ਇਹ ਸਾਰੇ ਸੰਸੇ ਸਾਸ ਜੀ ਤਾਂ ਫਿਰ ਮਿਟ ਆਏ ਹਨ ਮਿਟਾਏ ਦਾ ਮਿਟ ਆਏ ਹਨ ਉਸ ਹਿਰਦੇ ਜਿਹੜੇ ਨਾਮ ਦੇ ਨਾਲ ਉਹ ਹਿਰਦਾ ਵਸਾ ਦਿੱਤਾ ਹੈ। ਤੇ ਸਤਿਗੁਰੂ ਮਹਾਰਾਜ ਜੀ ਅੱਗੇ ਫਰਮਾਨ ਕਰਦੇ ਹਨ ਹਰ ਕੇ
ਨਾਮ ਕੀ ਵਡਿਆਈ।
ਧੰਨ ਗੁਰੂ ਅਰਜਨ ਦੇਵ ਜੀ ਪਹਿਲੇ ਭਾਈ ਪਰਮੇਸ਼ਰ ਦੇ ਨਾਮ ਦਾ ਹੀ ਵਡਿਆਈ ਕਹੀਏ ਜਸ ਹੈ ਵਡਿਆਈ ਕਹੀਏ ਸੋਭਾ ਹੈ ਤੇ ਜਿਨ੍ਹਾਂ ਨੇ ਨਾਮ ਜਪਿਆ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰ ਨੀਚ ਹੋ ਕੁੰਡ ਜਾ ਨੀਚ ਪੁਰਸ਼ ਚਾਰੇ ਕੁੰਟਾਂ ਜਾਣੇ ਗਏ ਕਿਉਂਕਿ ਇਸ ਯੁੱਗ ਮੇ ਸੋਭਾ ਨਾਮ ਕੇ ਬਿਨ ਨਾਵੇ ਸੋਭ ਨਾ ਹੋਏ। ਭਗਤ ਕਬੀਰ ਵਰਗਿਆਂ ਨੂੰ ਰਵਿਦਾਸ ਵਰਗਿਆਂ ਨੂੰ ਨਾਮਦੇਵ ਵਰਗਿਆਂ ਨੂੰ ਧੰਨੇ ਵਰਗਿਆਂ ਨੂੰ ਉਹ ਸਰੀਰ ਕਰਕੇ ਨਹੀਂ ਅਸੀਂ ਯਾਦ ਕਰਦੇ ਉਹਨਾਂ ਨੇ ਸਾਸ ਜੀ ਸਿਮਰਨ ਕੀਤਾ ਨਾਮ ਜਪਿਆ ਜੇ ਉਹਨਾਂ ਦੀ ਵਡਿਆਈ ਕਰਦੇ ਹੈ ਤਾਂ ਵਾਹਿਗੁਰੂ ਦੀ ਵਡਿਆਈ ਹੈ। ਤੋ ਇਸ ਕਰਕੇ ਸਾਸ ਜੀ ਜੇ ਮਹਾਂਪੁਰਖਾਂ ਦੀਆਂ ਬਰਸੀਆਂ ਦਾ ਇੱਕ ਬਹਾਨਾ ਲੈ ਕੇ ਬਾਣੀ ਪੜੀ ਜਾ ਰਹੀ ਹੈ ਕੀਰਤਨ ਹੋ ਰਿਹਾ ਹੈ
कथा हो रही है, प्रचार हो रहा है, अमृत संचार हो रहा है, फिर वो गुरमत की होंगी है भाजी, वह दस दिन भाजी फिर वो गुरमत की होंगी है, आ कुछ हो रहा जो कबीर साहब जी आप कहते सन कबीर जा दिन हौ हुआ पाछे पया आनंद। कबीर साहब कहते जिदन मैं मरिया कहते आनंद बीत जाऊगा। कबीर के चेले रोन लग गए कहते गुसाई जी की गल कर दी है, सातों अखा के हंजू नहीं संभाल होने तुम सहज ही कर दिता भी जिदन मैं मरूंगा। कबीर साहब कहते मैं हूं तक सू दसदा आया है कि संसार मरदा हों संत नहीं मरता, ब्रह्म ज्ञानी सजीवा नहीं मरता, नहीं अर्थ समझ आया हो सकता अग्ञान के बच्चे तो टिप्पणी सोचा सू अग्ञान के बस होके हो सकता है अग्ञान के बस होके कि जे संत मरता नहीं हों वर्षिका तो मना रहे हो तुम। एक मूर्खता की पहचान होगी जो अभी गल करा उस तो समझा जाएगा कि अकल का खाना है किस चीज ने मरना है। जमया कौन सी भाई शरीर जमया सी चाहे संतान का है चाहे गुरु साहबान दे शरीर जमे की गुरु जमया से उस दिन संत नहीं सी जमया गुरु नहीं सी जमया भगत नहीं सी जमे उन्होंने शरीर जमे से मरिया कौन सी उन्होंने शरीर जो नाशवंत सी संत बनता उदो ही जो देह अजास टुट जाए जिदा देह अजास टुट गया आत्मा नाल जुड़ गया तो वह तो लबकार के कहेगा मैं ना मरू मर वो संसारा संसार मरे मैं नहीं मरूंगा। कबीर ने संसार में चेतावनी दे दी क्यों पहला मौत एक बारी आनी सी लोगों उस वेले आ जो सह पूरे हो जाते हैं कहते मैं उदो आ गई जो सह चलते रहे मैं शरीर तो टुट गया यही मौत सी। लोग जीवन मानते शरीर जुड़न जो शरीर टुट गया मौत मानते हैं जीवात्मा टुटी है शरीर महापुरुष ज्योदे ज्योदे अपनी जीवात्मा देह अध्यास तोड़ देते हैं इस करके वह मौत सी शरीर की मौत सी इस करके सास ही अमर हो गए। जिन हर जपया से हर होए हर मिलया केल की लाभी साधक मर संत सब जीव है नाम रसायन अमृत जीव है उन्होंने अमर जीवन मिल गया इस करके आत्मा जमी नहीं आत्मा मरी नहीं असी आत्मा जाने नहीं इस करके असी मरांगे संसार मरेगा संत नहीं मरते साधक मरते। तो इस करके ता कहा है कि वो साधक वापरे उन्होंने रोग जरूर है संतान तो इस करके भी उन्होंने शरीर द्वारा सानू परमेश्वर का जस मिलता से उन्होंने भगती की हुई सी जे कि फर्क की है कि वही कथा उही कीर्तन हूं नहीं हो रहा सारा संगीत होता रहा जी हवा बर्फानी पहाड़ियों टकरा के लगती है ना वह पिंडिया ठंड बरसा देती है जी हवा मारू थल लगती है ना उसे देखो जाके कहते रूह चलती है हवा तो उही है रूह कहते कहने हैं जेड़े हिरदे च वाहगुरु का नाम एक रस चलता है अठे पैर जी उन्होंने हिरदे चो आवाज निकलनी है वह भगती के सास ही शांत करने वाली है इस करके एक फर्क है। हर के नाम की बड़ियाई ये जस बड़ियाई संत बाबा ईश्वर सिंह जी की नहीं है ये बड़ियाई तो भाई उन्होंने जो नाम जपया वो है नाम की बड़ियाई। तो इस प्रकार दसते हैं जिन्होंने अठे पैर गुण नाम सास नहीं एक श्रेष्ठ खूबी होवे किसे विच एक होवे उन्हूं कहिंदे आ गुण है इहदे च इक जिहदे बहुतियां होण इहदे बड़ियां खूबियां ने इहदे विच श्रेष्ठ खूबी नूं गुण कहिंदे। तो इस करके सास ही श्रेष्ठ खूबियां वाहिगुरू दे विच इह जांदे इस करके गुण उहदे गाए जांदे है ते सतगुरु महाराज साहिब दे आठ पैर गुण गाई अठे पैर उसके गुण जस किया है क्योंकि एक मर्यादा है परमेश्वर ने बनी हुई गुण भावें तुसी किसी व्यक्ति दे भावें किसी अवतार दे किसी संत दे किसी भगत दे गुरु साहबान दे चाहे आम बंदे दे आम बंदे नाल गुरु साहब नहीं मिलना हो सकता पर मैं जिहड़ी गल कहना उहनूं समझने की कोशिश कर रही है जे कोई गुणा की व्याख्या करेगा उहदे अंदर गुण प्रवेश कर जाणगे गुणा की एक मर्यादा है ਜਿਹੜੀ ਕਥਨੀ ਕਰ ਰਹੇ ਹੋ ਅੰਦਰ ਗੁਣ ਪ੍ਰਵੇਸ਼ ਕਰ, ਜੇ ਔਗੁਣਾਂ ਦੀ ਵਿਆਖਿਆ ਕਰੋਗੇ ਤਾਂ ਭਾਈ ਔਗੁਣ ਪ੍ਰਵੇਸ਼ ਕਰ ਜਾਣਗੇ। ਇਹ ਫੈਸਲਾ ਅਸੀਂ ਕਰਨਾ ਕਿ ਲੋਕਾਂ ਦੇ ਔਗੁਣ ਖੋਲ ਕੇ ਅਸੀਂ ਆਪਣੇ ਔਗੁਣ ਭਰਨੇ ਨੇ ਜਾਂ ਫਿਰ ਆਪਣੇ ਗੁਣ ਭਰਨੇ ਹੈ। ਗੁਣ ਔਗੁਣ ਸਭ ਕੇ ਇਹ ਨਿਰ ਜੰਤ ਨਾ ਕੋਲ, ਤੋ ਇਸ ਕਰਕੇ ਮਰਿਆਦਾ ਹੈ ਕਿ ਗੁਣਾਂ ਦੀ ਵਿਆਖਿਆ ਕਰੀਏ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾ ਆਠ ਪੈਰ ਗੁਣ ਗਾਏ, ਉਹ ਅੱਠੇ ਪੈਰ ਉਸ ਵਾਹਿਗੁਰੂ ਦੇ ਗੁਣ ਗਾਏ ਜਾਣ ਭਾਈ, ਉਹਨਾਂ ਉਹ ਘਰ ਇਸ ਤਰ੍ਹਾਂ ਵਸਦਾ ਹੈ। ਕਹਿੰਦੇ ਭਾਈ ਇਹ ਜਿਹੜੀ ਵਿਚਾਰ ਹੈ, ਇਹ ਜਿਹੜਾ ਗਿਆਨ ਹੈ, ਤੇ ਇਹ ਬਖਸ਼ਿਸ਼ ਹੈ। ਕਹਿੰਦੇ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਜਿਹੜਾ ਅਧੂਰਾ ਗੁਰੂ ਹੈ ਨਾ, ਕਵੀ ਮਾਏ ਮੁੰਡੋ ਤੇ ਗੁਰੂ ਕੀ ਜਾਤ ਤੇ ਭਰਮ ਨਾ ਜਾਏ, ਆਪ ਡੁਬੇ ਚੋ ਵੇਦ ਮੈਂ ਕੇਲੇ ਵੀਰ ਬਹਾਏ, ਪਖੰਡੀ ਗੁਰੂ ਮੁਕਤੀ ਨਹੀਂ ਕਰ ਸਕਦਾ। ਤੋ ਇਸ ਕਰਕੇ ਸਾਸੂ ਦਾ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀ, ਅੰਤ ਕਾਲ ਕਾਤੀ ਕੱਟੋ ਬਾਸ ਨਰਕ ਮੋ ਇਨ ਨਰਕਾਂ ਦੇ ਕੀੜੇ। ਇਸ ਕਰਕੇ ਪੂਰੇ ਗੁਰੂ ਤੋਂ ਇਹ ਬਖਸ਼ਾਂ ਪ੍ਰਾਪਤ ਹੁੰਦੀਆਂ। ਗੁਰ ਪੂਰੇ ਤੇ ਪਾਈ ਪੂਰਾ ਗੁਰ ਅਖਇਓ ਜਾਤਾ ਮੰਤਰ ਅੰਮ੍ਰਿਤ ਦੇਸ਼ ਟੇਕ ਹੋਏ ਸੰਤ, ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬਿਨ ਨਿਟ ਕਰ ਪੇਤ, ਪੂਰੇ ਗੁਰੂ ਦਾ ਸਾਸੇ ਉਪਦੇਸ਼ ਸੁਣਨ ਦੀ ਇਹ ਆਗਿਆ ਹੈ। ਗੁਰ ਪੂਰੇ ਤੇ ਪਾਈ ਇਹ ਸਤ ਗੁਰੂ ਤੇ ਪਾਈ ਹੈ। ਇਹ ਸਾਸ ਜੀ ਸੰਗੀਤ ਦੇ ਵਿੱਚ ਤਾਂ ਅਸਥਾਈ ਰਾਗ ਵਿਦਿਆ ਚ ਇਹਨੂੰ ਅਸਥਾਈ ਕਹਿੰਦੇ ਹੈ। ਪੁਰਾਣੇ ਸਮੇਂ ਦੇ ਅੰਦਰ ਸਾਰੇ ਬਹੱਤਰ ਭੇਦ ਹੁੰਦੇ ਸੀ ਰਾਗ ਦੇ, ਮਹਾਂਪੁਰਖ ਦੱਸਿਆ ਕਰਦੇ। ਉਹ ਬਾਅਦ ਚ ਘੱਟਦੇ ਘੱਟਦੇ ਚਾਰ ਹੀ ਰਹਿ ਗਏ, ਅਸਥਾਈ ਤੇ ਅੰਤਰਾ, ਸਿੰਚਾਈ ਤੇ ਭੋਗ ਚਾਰ ਰਹਿ ਗਏ। ਹੁਣ ਚਾਰਾਂ ਚੋਂ ਵੀ ਦੋ ਹੀ ਰਹਿ ਗਏ, ਅੰਤਰਾ ਅਸਥਾਈ ਅੰਤਰਾ ਅਸਥਾਈ। ਜ਼ਮਾਨਾ ਬਦਲਦਾ ਜਾ ਰਿਹਾ, ਕਲਯੁਗ ਦਾ ਪਹਿਰ ਅਹਿਸਾਸ ਨਹੀਂ। ਸੰਗੀਤ ਦੇ ਵਿੱਚ ਤਾਂ ਇਹਨੂੰ ਕਹਿੰਦੇ ਆ ਵੀ ਇਹ ਜਿਹੜੀ ਤੁਕ ਹੈ, ਗੁਰੂ ਅਰਜਨ ਦੇਵ ਜੀ ਨੇ ਸਿੱਖਿਆ ਦਿੱਤੀ ਕਿ ਰਾਗ ਵਿਦਿਆ ਵਾਲੇ ਉਹ ਫਿਰ ਇਹਨੂੰ ਅਸਥਾਈ ਬਣਾ ਲੈਣ। ਉਹਨਾਂ ਦੀ ਸਹੂਲਤ ਵਾਸਤੇ ਲਾਹੌਰ ਲਿਖ ਦਿੱਤਾ ਕਿ ਜਦੋਂ ਕੀਰਤਨ ਕਰਨਾ ਇਹਨੂੰ ਅਸਥਾਈ ਬਣਾ ਲਿਓ। ਜਿਹੜੇ ਕਥਾ ਕਰਨ ਵਾਲੇ ਭਾਈ ਉਹਨਾਂ ਵਾਸਤੇ ਇਹ ਲਿਖਣਾ ਵੀ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਅਸਲੀ ਸਿਧਾਂਤ ਹੁੰਦੇ ਹੀ ਤੁਕ ਦੇ ਅੰਦਰ ਹੈ, ਰਹਾਓ ਵਾਲੀ ਤੇ ਕੇਂਦਰੀ ਭਾਵੇ ਦੇ ਵਿੱਚ ਹੁੰਦਾ ਹੈ। ਜਾਂ ਤਾਂ ਰਹਾਓ ਦੇ ਵਿੱਚ ਪ੍ਰਸ਼ਨ ਹੁੰਦਾ, ਬਾਕੀ ਤੁਕਾਂ 'ਚ ਉੱਤਰ ਹੁੰਦੇ ਨੇ, ਜਾਂ ਬਾਕੀ ਦੀਆਂ ਤੁਕਾਂ 'ਚ ਪ੍ਰਸ਼ਨ ਹੁੰਦੇ, ਰਹਾਓ ਦੀ ਤੁਕ ਲਈ ਉੱਤਰ ਦੇਈ ਜਾਂਦੀ ਹੈ। ਤੇ ਇਸ ਕਰਕੇ ਸਾਸ ਵੀ ਰਹਾਓ ਦੇ ਬੜੇ ਅਰਥ ਕੀਤੇ ਹੈ ਕਿ ਗੁਰਸਿੱਖੋ ਤੇ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਕਰੋ, ਰਹਿ ਆਵੇਗੀ ਤੁਹਾਡੀ ਲੋਕ ਪ੍ਰਲੋਕ ਦੀ ਇੱਜ਼ਤ। ਰਹਾਓ ਦਾ ਇਹ ਵੀ ਹੈ, ਰਹਾਓ ਦਾ ਅਰਥ ਹੈ ਤੇ ਰਸ ਵਿੱਚ ਆ ਕੇ ਉਹਦਾ ਚਿੰਤਨ ਕਰੋ। ਰਾਰਾ ਅੱਖਰ ਕਹਿੰਦਾ ਵਾਹਿਗੁਰੂ ਰਮਿਆ ਹੋਇਆ, ਤੇ ਹਾ ਅੱਖਰ ਕਹਿੰਦਾ ਭਰਾਵਾ ਜੇ ਕੋਈ ਉਹਦਾ ਚਿੰਤਨ ਕਰੇ। ਹਾ ਪ੍ਰਗਟ ਵੀ ਤਾਂ ਹੋ ਜਾਂਦਾ ਸੰਸਕ੍ਰਿਤ, ਹਾ ਪ੍ਰਗਟ ਨੂੰ ਕਹਿੰਦੇ ਨੇ। ਊੜਾ ਕਹਿੰਦਾ ਓਮਕਾਰ ਹੈ, ਚੇਤ ਰੂਪ ਹੈ, ਇਹ ਤਿੰਨਾਂ ਦਾ ਲਿਖਾਇਆ ਰਹਾਓ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਰਾਹ ਆਵੇਗੀ ਇੱਜ਼ਤ, ਤੇ ਰਹਾਓ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਚਿੰਤਨ ਕਰੋ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਰੀ ਦੇ ਕੇ ਕਹਿੰਦੇ ਹਨ ਜੇ ਕਹਿੰਦੇ ਭਾਈ ਪਰਮਾਤਮਾ ਜੀ ਜਿਹੜੀ ਤਟਸਥੀ ਲਖਣਾ ਵਾਲੀ ਸਰੂਪ ਲਖਣਾ ਵਾਲੀ ਇਹ ਜਿਹੜੀ ਕਥਾ ਹੈ ਤਾਂ ਹਕਥ, ਪਰ ਇਹ ਸਾਸੀ ਸ਼ਕਤੀ ਵਿਰਤੀ ਕਰਕੇ ਤਾਂ ਕੋਈ ਕਥਨ ਕਰ ਹੀ ਨਹੀਂ ਸਕਦਾ। ਇਹਨੂੰ ਇਹ ਲਖਣਾ ਵਿਰਤੀ ਦੁਆਰਾ ਕਥਨ ਕੀਤਾ ਜਾਂਦਾ ਹੈ, ਜਿਹੜੀ ਕਥਾ ਹੁੰਦੀ ਹੈ ਲਖਣਾ ਵਿਰਤੀ ਦੁਆਰਾ ਹੁੰਦੀ ਹੈ। ਤੋ ਇਸ ਪ੍ਰਕਾਰ ਲਖਣਾ ਵਿਰਤੀ ਦੁਆਰਾ ਮਹਾਰਾਜ ਕਹਿੰਦੇ ਅਸੀਂ ਕਥਨ ਕੀਤੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੀ ਉਹਦੇ ਬੋਲੇ ਦੁਆਰੇ
ਕਹਾਣੀ,
ਇਹ ਪ੍ਰਭੂ ਵਾਹਿਗੁਰੂ ਦੀ ਅਕਥ ਕਹਾਣੀ ਹੈ ਜਿਹੜੀ ਕਥਨ ਵਿੱਚ ਨਾ ਅਕਥੇ ਗਾ ਗਿਆ ਕਥੀ ਹੈ ਭਾਈ।
ਜਨ ਬੋਲਦਾ ਹੈ ਅੰਮ੍ਰਿਤ ਬਾਣੀ,
ਗੁਰੂ ਅਰਜਨ ਦੇਵ ਜੀ ਦੀ ਨਿਮਰਤਾ ਦੇਖੋ, ਕਹਿੰਦੇ ਮੈਂ ਜਨ ਦਾਸ ਗੁਰੂ ਨਾਨਕ ਦਾ ਇਹ ਮਿਰਤੂ ਤੋਂ ਰਹਿਤ ਕਰਨ ਵਾਲੀ ਤੁਰਕੀ ਬਾਣੀ ਆਪਣੀ ਰਸਨਾ ਤੋਂ ਬੋਲੀ ਹੈ।
ਨਾਨਕ ਦਾਸ ਬਖਾਣੀ,
ਮੈਂ ਤਾਂ ਦਾਸ ਨੇ ਬਖਿਆਨ ਕੀਤਾ ਹੈ ਇਹ ਉਸ ਪਰਮੇਸ਼ਰ ਦੀ ਬਾਣੀ ਦਾ। ਮਹਾਰਾਜ ਕਹਿੰਦੇ ਗੁਰਸਿੱਖੋ ਮੈਂ ਆਪਣੇ ਆਪ ਨਹੀਂ ਕਹਿ ਰਿਹਾ ਹਾਂ, ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਂ ਜੀ, ਉਹ ਮੈਂ ਗੁਰੂ ਰਾਮਦਾਸ ਤੋਂ ਜਾਣੀ ਹੈ ਜਿਹੜੀ ਉਹ ਮੈਂ ਕਥਨੀ ਕੀਤੀ ਹੈ। ਗੁਰ ਪੂਰੇ ਤੇ ਜਾਣੀ ਇਹ ਪੂਰੇ ਗੁਰੂ ਤੇ ਸਾਸ ਜੀ ਜਾਣ ਕਰਕੇ ਇਹ ਬ੍ਰਹਮ ਗਿਆਨ ਦੀ ਵਿਚਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੁੱਖ ਵਾਕ ਦੇ ਰੂਪ ਦੇ ਅੰਦਰ 626 ਅੰਗ ਦੇ ਸਾਸ ਜੀ ਇਹ ਆਜਨ ਦਾ ਸ਼ਬਦ 25 ਤੋਂ ਸ਼ੁਰੂ ਹੋ ਕੇ 625 ਤੋਂ ਇਹ ਮੁੱਖ ਵਾਕ ਦੀ ਵਿਚਾਰ ਇੱਥੇ ਸਾਸ ਜੀ ਸਮਾਪਤੀ ਹੁੰਦੀ ਹੈ। ਤੇ ਸੈਕਟਰੀ ਸਾਹਿਬ ਕੱਲ ਨਾ ਪਰ ਜ਼ਿਆਦਾ ਮੰਗਲ ਹੁੰਦਾ ਪਹਿਲਾਂ ਕਥਾ ਦਾ, ਮੈਨੂੰ ਪਤਾ ਵੀ ਤੁਸੀਂ ਮੈਕ ਤੇ ਆ ਗਏ ਇਸਦੇ ਵਿੱਚ ਇਹਨਾਂ ਨਾਲ ਬੋਲ ਪਿਓ। ਤੇ ਮਹਾਰਾਜ ਸਾਹਿਬ ਜੀ ਦੀ ਮਰਿਆਦਾ ਟੁੱਟ ਜਾਏਗੀ ਫਿਰ, ਕਿਉਂਕਿ ਮੰਗਲ ਕਰਕੇ ਸ਼ੁਰੂ ਕਰਨਾ, ਮੰਗਲ ਕਰਕੇ ਸਮਾਪਤੀ ਕਰਨੀ, ਤੇ ਆਓ ਸਾਸ ਜੀ ਇੱਥੇ ਸਮਾਪਤੀ ਪੁਲਾਂ ਚੁੱਕਾਂ ਦੀ ਸੇਵਾ ਕਰਨੀ। ਹਾਂਜੀ
ਨਾਨਕ ਦਾਸ ਬਕਾਨੀ ਗੁਰਪੂਰੇ ਤੇ ਜਾਣੀ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਨ ਪੂਰਨ ਗੋਹੇ ਮਯਾ ਧਾਰ, ਬਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿੰਦ ਦਿਆਲ, ਏਕ ਅੱਖਰ ਹਰ ਮਨ ਮਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਰ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।